ਸੁਣਿਆ ਉਹ ਨਾ ਸੱਕਾ ਕਾਲ ਵਾਲੀ ਪੰਕਤੀ ਵਿਚ ਟੀਕਾਕਾਰ ਜੀ ਥੋੜਾ ਥੋੜਾ ਗੁਰਮਤ ਸਿਧਾਂਤ ਦੇ ਨੇੜੇ ਨੇੜੇ ਆਉਂਦੇ ਹਨ। ਜਦੋਂ ਉਹ ਲਿਖਦੇ ਹਨ ਕਿ ਨਾਮ ਦੇ ਸੁਣਨ ਨਾਲ ਕਾਲ ਪੋ ਨਹੀਂ ਸਕਦਾ, ਭਗਤ ਜਨ ਮੌਤ ਨਾਲ ਮਰਦੇ ਨਹੀਂ, ਪਿਆਰੇ ਵਿਚ ਜਾ ਸਮਾਉਂਦੇ ਹਨ ਅਤੇ ਸਦਾ ਦਾ ਜੀਵਨ ਹਾਸਲ ਕਰਦੇ ਹਨ। ਪਰੰਤੂ ਘਾਟਾ ਇਹ ਹੈ ਕਿ ਟੀਕਾਕਾਰ ਜੀ ਦੇ ਨਿਕਟ ਭਗਤ ਜਨ ਤੋਂ ਭਾਵ ਜੋ ਹੈ ਗੁਰਮਤ ਗੁਰਬਾਣੀ ਦੇ ਸਿਧਾਂਤੀ ਆਦਰਸ਼ ਵਾਲਾ ਨਹੀਂ। ਗੁਰਮਤ ਅਨੁਸਾਰ ਭਗਤ ਜਨ ਉਹ ਹੈ ਜੋ ਗੁਰਮੰਤਰ ਗੁਰੂ ਦੁਆਰਿਓ ਮਿਲਣ ਸਾਰ ਹੀ ਗੁਰਮਤ ਨਾਮ ਦੀ ਸ਼ਬਦ ਸਰੋਤੀ ਜਾਪ ਦੀ ਅਭਿਆਸ ਕਮਾਈ ਕਰਨੀ ਆਰੰਭ ਦਿੰਦਾ ਹੈ। ਉਸ ਦੀ ਗੁਰ ਹੁਕਮਾਂ ਅਨੁਸਾਰ ਤਤਪਰ ਹੋ ਕੇ ਕੀਤੀ ਭਗਤ ਕਮਾਈ ਅਵਸ਼ ਉਹ ਸਿਧਾਂਤ ਉਪਜਾਉਂਦੀ ਉਗਵਾਉਂਦੀ ਹੈ ਜੋ ਇਸ ਪੌੜੀ ਅੰਦਰ ਵਿਧਤਾਏ ਗਏ ਹਨ। ਪਰੰਤੂ ਟੀਕਾਕਾਰ ਦੇ ਮਤ ਵਾਲੇ ਭਗਤ ਜਨ ਨੂੰ ਗੁਰਮਤ ਨਾਮ ਅਭਿਆਸ ਦੀਆਂ ਕਮਾਈਆਂ ਕਰਨ ਦੀ ਲੋੜ ਹੀ ਨਹੀਂ, ਨਾ ਹੀ ਗੁਰ ਦੀਖਿਆ ਗੁਰਮੰਤਰ ਲੈਣ ਦੀ ਲੋੜ ਹੈ। ਜੇ ਫੈਸ਼ਨ ਪੂਰਵਕ ਲੈ ਵੀ ਲਵੇ ਤਾਂ ਕਮਾਵੇ ਚਾਹੇ ਨਾ ਕਮਾਵੇ, ਉਸ ਨੂੰ ਤਾਂ ਭਗਤੀ ਫਲ ਉੱਥੇ ਜਾ ਕੇ ਮਿਲਦਾ ਹੈ ਜਦੋਂ ਉਹ ਉਕਤ ਯੁਕਤੀ ਮੈਡੀਟੇਸ਼ਨ ਕਰਕੇ ਕਿਸੇ 81 ਨਾਮ ਧੁਨੀ ਨੂੰ ਸੁਣਨ ਲੱਗ ਗਿਆ, ਅਤੇ ਉਦੋਂ ਤੋਂ ਹੀ ਉਹ ਭਗਤ ਸਦਾਏਗਾ ਜਦੋਂ ਉਸ ਨੂੰ ਉੱਪਰ 81 ਭਗਤੀ ਫਲ ਫਲੂੰਦਰ ਪਿਆ। ਜੇ ਤਾਂ ਉਕਤ ਫੋਕੀ ਮੈਡੀਟੇਸ਼ਨੀ ਖਬਤ ਕਮਾਈ ਦੀਆਂ ਟੱਕਰਾਂ ਮਾਰ ਕੇ ਉਸ ਨੂੰ ਕੋਈ ਫਰਜ਼ੀ ਹੈਲੂਸੀਨੇਸ਼ਨ ਹੋਣ ਲੱਗ ਪਿਆ ਜੋ ਉਸ ਦੇ ਦਿਮਾਗ ਫੇਰੇ ਦਾ ਹੀ ਨਤੀਜਾ ਹੋਊ, ਤਦ ਤਾਂ ਉਹ ਭਗਤ ਜਨ ਬਣ ਗਿਆ। ਟੀਕਾਕਾਰ ਦੀ ਆਈਡੀਅਲਿਸਟਿਕ ਮਾਇਥੋਲੋਜੀ ਅੰਦਰ ਕਿਸੇ ਅਜਗੈਬੀ ਨਾਮ ਦੀ ਮਿੱਥ ਧੁਨੀ ਸੁਣਨ ਹਾਰੇ ਉੱਪਰ ਹੀ ਟੀਕਾਕਾਰ ਦੇ ਅਭਿਪਰੇ ਅਨੁਸਾਰ ਉਹ ਨਾ ਸਕੈ ਕਾਲ ਵਾਲੀ ਫਲ ਪ੍ਰਾਪਤ ਨੀ ਵਿਵਸਥਾ ਘਟ ਸਕਦੀ ਹੈ। ਸੋ ਉਸ ਦੇ 81 ਅਤੇ ਗੁਰਮਤ ਦੇ ਤਤਦਰਸੀ ਸਿਧਾਂਤ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਗੁਰਮਤ ਨਾਮ ਦੇ ਅਭਿਆਸੀਆਂ ਭਗਤ ਜਨਾਂ ਨੂੰ ਤਾਂ ਗੁਰਮਤ ਨਾਮ ਦੀ ਕਮਾਈ ਰੂਪੀ ਭਗਤੀ ਕਰਦਿਆਂ ਹੋਇਆਂ ਸਦਾ ਵਿਗਾਸ ਰਹਿਣਾ ਹੈ। ਪਰੰਤੂ ਟੀਕਾਕਾਰ ਦੇ ਅਕੀਦੇ ਵਾਲੇ ਭਗਤ ਜਨਾਂ ਉੱਤੇ ਨਾਨਕ ਭਗਤਾਂ ਸਦਾ ਵਿਗਾਸ ਦਾ ਭਾਸ ਉਦੋਂ ਘਟਦਾ ਹੈ ਜਦੋਂ ਕਿ ਉਹ ਟੀਕਾਕਾਰ ਦੀ ਉੱਤੇ ਦੱਸੀ ਮੈਡੀਟੇਸ਼ਨੀ ਮੰਜ਼ਿਲ ਉੱਤੇ ਪੁੱਜ ਖੜੋਣਗੇ, ਐਵੇਂ ਨਹੀਂ। ਗੁਰਮਤ ਨਾਮ ਅਭਿਆਸ ਕਮਾਈ ਵਾਲੇ ਭਗਤ ਜਨ ਦੀ ਦਸ਼ਾ ਉੱਪਰ ਤਾਂ ਨਾਮ ਅਭਿਆਸ ਦੀ ਪਾਰਸ ਕਲਾ ਦੁਆਰਾ ਹੀ ਨਾਮ ਦੇ ਸੁਣਦਿਆਂ ਸਾਰ ਹੀ ਜਾਂ ਨਾਮ ਅਭਿਆਸ ਦੀ ਕਮਾਈ ਦੇ ਨਾਲੋ ਨਾਲ ਹੀ ਨਾਮ ਦੇ ਸੁਣਦਿਆਂ ਰਹਿਣ ਕਰਕੇ ਹੀ ਸੁਣਿਆ ਦੁੱਖ ਪਾਪ ਕਾ ਨਾਸ ਵਾਲੀ ਪੰਗਤੀ ਦਾ ਪਰਮਾਰਥ ਘਟ ਜਾਣਾ ਅਤੇ ਸਦਾ ਘਟਦਾ ਰਹਿਣਾ ਹੈ। ਪਰ ਸ਼ੁਨੀਦੀ ਨਾਮ ਦੀ ਸ਼ੁਨੀਦ ਸੁਣੇ ਸੁਣਾਏ ਨਾਮ ਦੀ ਸਰੋਤ ਨਾਲ ਇਹ ਪਰਮਾਰਥ ਘਟੇ ਘਟੇ ਨਾ ਘਟੇ ਨਾ ਹੀ ਘਟੇ। ਜੇ ਭਲਾ ਕਦੇ ਕਦਾਈ ਇੱਕ ਵਾਰ ਕਿਸੇ ਹੈਲੂਸੀਨੇਟਰੀ ਸ਼ਕਲ ਵਿਚ ਘਟ ਵੀ ਜਾਵੇ ਤਾਂ ਬਸ ਇੱਕ ਵਾਰ ਹੀ ਘਟ ਕੇ ਰਹਿ ਜਾਵੇਗਾ। ਇਮੈਜਿਨਰੀ ਚਮਤਕਾਰਾਂ ਦਾ ਇਹੋ ਹੀ ਹਸ਼ਰ ਹੋਇਆ ਕਰਦਾ ਹੈ। ਗੁਰਮਤ ਨਾਮ ਅਭਿਆਸ ਕਮਾਈ ਵਾਲੇ ਭਗਤ ਜਨਾਂ ਨੂੰ ਤਾਂ ਇੱਕ ਵਾਰ ਇਸ ਭਗਤ ਕਮਾਈ ਦੁਆਰਾ ਰਿਦੰਤਰ ਜੋਤ ਵਿਗਾਸ ਹੋਇਆ ਫੇਰ ਸਦਾ ਹੋਇਆ ਰਹਿਣਾ ਹੈ, ਜੈਸਾ ਕਿ ਸੁਣਿਆ ਦੀ ਹਰੇਕ ਪੌੜੀ ਅੰਦਰ ਬਹੁੜ ਬਹੁੜ ਇਸੇ ਕਥਨ ਤੇ ਜ਼ੋਰ ਦਿੱਤਾ ਗਿਆ ਹੈ ਕਿ ਨਾਨਕ ਭਗਤਾਂ ਸਦਾ ਵਿਗਾਸ। ਹਾਂ ਜੀ, ਸਦਾ ਵਿਗਾਸ। ਦੇਖੋ, ਸਦਾ ਦਾ ਪਦ ਸਾਫ ਇਸ ਗੱਲ ਦੀ ਸਾਖ ਭਰ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਗੁਰੂ ਘਰ ਦੇ ਭਗਤਾਂ ਨੂੰ ਤਾਂ ਸਦਾ ਹੀ ਵਿਗਾਸ ਹੈ। ਛਿਨ ਭੰਗਰੀ ਵਿਗਾਸ ਨਹੀਂ। ਗੁਰੂ ਨਾਨਕ ਸਾਹਿਬ ਦੇ ਘਰ ਦੀ ਦ੍ਰਿੜਾਈ ਭਗਤੀ ਸਦਾ ਅਸਥਿਰ ਭਗਤੀ ਹੈ। ਸਾਸ ਗਿਰਾਸ ਨਾਮ ਵਿਆਸਮਈ ਭਗਤੀ ਕਮਾਵਣ ਹਾਰਿਆਂ ਭਗਤ ਜਨਾਂ ਨੂੰ ਹੀ ਭਗਤ ਕਮਾਈਓ ਉਦੋਤ ਹੋਇਆ ਵਿਗਾਸ ਸਦਾ ਹੀ ਬਣਿਆ ਰਹਿਣਾ ਹੈ। ਇਸੇ ਗੁਰਮਤ ਭਗਤ ਕਮਾਈ ਦੀ ਪਾਰਸ ਕਲਾ ਦੁਆਰਾ ਵਿਗਸੰਨੇ ਰਸ ਜੋਤ ਵਿਗਾਸ ਦੇ ਰਿਦ ਅੰਤਰ ਪ੍ਰਗਾਸ ਹੋਣ ਕਰ ਗੁਰਮੁਖਾਂ ਭਗਤ ਜਨਾਂ ਨੂੰ ਸਾਕਸ਼ਾਤ ਹੋਇਆ ਆਨੰਦ ਆਨ ਸੰਸਾਰੀ ਕਥਨੀ ਬਦਨੀ ਵਾਲੇ ਕਹਿਵਤੀ ਆਨੰਦ ਤੋਂ ਵਿਲੱਖਣ ਹੈ। ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਰਾਮਕਲੀ ਮਹੱਲਾ ਤੀਜਾ ਆਨੰਦ। ਬਸ ਜੀ ਇਹ ਸੱਚਾ ਆਨੰਦ ਇਹ ਸਦ ਰਿਦ ਵਿਗਾਸੀ ਆਨੰਦ ਇਹ ਗੁਰਮਤ ਮਤ ਵਿਲੱਖਣੀ ਆਨੰਦ ਇਹ ਗੁਰਮਤ ਆਦਰਸ਼ੀ ਆਨੰਦ ਸਦਾ ਗੁਰੂ ਤੇ ਹੀ ਜਾਣਿਆ ਜਾਂਦਾ ਹੈ। ਗੁਰੂ ਤੋਂ ਬੇਮੁਖ ਮਨਮਤੀ ਮਨਮੁਖੀ ਭਾਵੇਂ ਕਿਤਨੀਆਂ ਹੀ ਹਿਕਮਤ ਹੁਜਤੀ ਜੁਗਤੀਆਂ ਕਰਨ ਉਹ ਮੌਜ ਆਨੰਦ ਵਿਗਾਸੀ ਮੌਜ ਕਦਾਚਿਤ ਨਹੀਂ ਮਾਣ ਸਕਦੇ। ਐਵੇਂ ਕਥਨੀ ਬਦਨੀ ਕਰ ਕਰਕੇ ਹੀ ਚਿੱਤ ਪਰਚਾਉਣਗੇ। ਜਿਨ੍ਹਾਂ ਨੇ ਪੂਰਨ ਗੁਰਮਤ ਰੀਤੀ ਅਨੁਸਾਰ ਗੁਰੂ ਦੁਆਰੇ ਹੋਏ ਕੈ ਨਾਮੀ ਸਾਹਿਬ ਦਾ ਨਾਮ ਨਹੀਂ ਸੰਭਾਲਿਆ ਉਹਨਾਂ ਨੂੰ ਇਹ ਵੱਥ ਕਿੱਥੋਂ ਪ੍ਰਾਪਤ ਹੋਵੇ। ਨਾਮ ਗੁਰਮਤ ਨਾਮ ਦੀਆਂ ਗੁਰਮਤ ਜੁਗਤੀਆਂ ਕਮਾਈਆਂ ਨਾਲ ਹੀ ਗੁਰਸਿੱਖਾਂ ਨੂੰ ਇਹ ਪਦ ਪਦਾਰਥ ਪ੍ਰਾਪਤ ਹੋਣਾ ਹੈ। ਨਿਰੀਆਂ ਯੋਗ ਸਾਧਨਾ ਦੀਆਂ ਜੁਗਤਾਂ ਨਾਲ ਜਾਂ ਖਿਆਲ ਸੋਚ ਮੈਡੀਟੇਸ਼ਨਾਂ ਨਾਲ ਨਾ ਹੀ ਨਾਮ ਧੁਨ ਸਰੋਤੀ ਪ੍ਰਾਪਤ ਹੋ ਸਕਦੀ ਹੈ ਨਾ ਹੀ ਗੁਰਮਤ ਆਨੰਦ ਅਦੋਤੀ ਵਿਗਾਸ ਦੀ ਸੋਝੀ ਆ ਸਕਦੀ ਹੈ। ਸੁਣਿਆ ਮੰਨੇ ਦੀਆਂ ਪੌੜੀਆਂ ਦਾ ਤਮਹੀਦੀ ਭਾਸ਼ ਕਰਦਿਆਂ ਹੋਇਆਂ ਟੀਕਾਕਾਰ ਜੀ ਨੇ ਸਿਰਫ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਉਕਤ ਜੁਗਤੀ ਯੋਗ ਸਾਧਨਾ ਵਾਲਾ ਧਿਆਨ ਜਮਾਇਆ ਜਦੋਂ ਦਸਮ ਦੁਆਰ ਵਾਲਾ ਕਥੌਤੀ ਨੈ ਯੋਗ ਅਤੀ ਸਮੀਪੀ ਹੋ ਜਾਂਦਾ ਹੈ ਜੋ ਕੁਛ ਉਥੋਂ ਉਹ ਯੋਗ ਸਾਧਨਾ ਵਾਲਾ ਯੋਗੀ ਸੁਣਦਾ ਹੈ ਉਹ ਨਾਮ ਦਾ ਸੁਣਨਾ ਹੈ। ਪਰੰਤੂ ਸੁਣਿਆ ਦੀ ਦੂਜੀ ਪੌੜੀ ਅਰਥਾਤ ਸ੍ਰੀ ਜਪਜੀ ਸਾਹਿਬ ਦੀ ਨੌਵੀਂ ਪੌੜੀ ਦੀ ਤੀਜੀ ਪੰਕਤੀ ਸੁਣਿਆ ਯੋਗ ਜੁਗਤ ਤਨ ਭੇਦ ਦੀ ਅਰਥਾਬੰਦੀ ਕਰਦੇ ਹੋਏ ਟੀਕਾਕਾਰ ਜੀ ਇਉਂ ਲਿਖਦੇ ਹਨ। ਨਾਮ ਦੇ ਸੁਣਨ ਨਾਲ ਯੋਗ ਰੱਬ ਨਾਲ ਜੁੜਨ ਦੀ ਅਸਲੀ ਜਾਚ ਦਾ ਪਤਾ ਲੱਗਦਾ ਹੈ। ਵੇਖੋ ਟੀਕਾਕਾਰ ਦੇ ਪਹਿਲੇ ਕਥਨ ਅਤੇ ਇਸ ਕਥਨ ਵਿੱਚ ਪਰਸਪਰ ਕਿਤਨਾ ਵਿਰੋਧ ਹੈ। ਪਹਿਲਾਂ ਤਾਂ ਲਿਖਦੇ ਹਨ ਕਿ ਯੋਗ ਦੁਆਰਾ ਹੀ ਨਾਮ ਪ੍ਰਾਪਤ ਹੁੰਦਾ ਹੈ, ਨਾਮ ਆਪੋ ਹੀ ਸੁਣਾਈ ਦੇਣ ਲੱਗ ਪੈਂਦਾ ਹੈ, ਅਰਥਾਤ ਯੋਗ ਵਿੱਚ ਜੁੜਿਆ ਅਤੇ ਯੋਗ ਸਿੱਧੀ ਦਾ ਦਸਮ ਦੁਆਰੀ ਦਰਜਾ ਪ੍ਰਾਪਤ ਕੀਤਿਆਂ। ਪਰ ਹੁਣੇ ਲਿਖਦੇ ਹਨ ਕਿ ਨਾਮ ਦੇ ਸੁਣਨ ਨਾਲ ਯੋਗ ਦੀ ਅਸਲੀ ਜਾਚ ਦਾ ਪਤਾ ਲੱਗਦਾ ਹੈ, ਤਾਂ ਤੇ ਪਹਿਲੇ ਕਥਨ ਵਾਲਾ ਤਾਂ ਯੋਗ ਹੀ ਨਾ ਹੋਇਆ, ਨਕਲੀ ਜਾਚ ਹੀ ਹੋਈ। ਜਦ ਅਸਲੀ ਜਾਚ ਯੋਗ ਦੀ ਨਾਮ ਦੁਆਰਾ ਹੀ ਪ੍ਰਾਪਤ ਹੋਣੀ ਹੈ ਤਾਂ ਨਕਲੀ ਯੋਗ ਦੀਆਂ ਉਕਤ ਜੁਗਤੀ ਟੱਕਰਾਂ ਮਾਰਨ ਦੀ ਕੀ ਲੋੜ। ਪਹਿਲੇ ਕਥਨ ਵਿੱਚ ਦੱਸੇ ਯੋਗ ਦੀ ਜੁਗਤੀ ਦਾ ਸਾਧਨ ਜਾਂ ਤਾਂ ਨਿਰੀ ਮੈਡੀਟੇਸ਼ਨੀ ਉਕਤ ਜੁਗਤੀ ਹੀ ਹੈ ਜਾਂ ਯੋਗ ਸ਼ਾਸਤਰਾਂ ਸਿਮਰਤੀਆਂ ਵੇਦਾਂ ਵਿੱਚ ਯੁਕਤਾਈ ਫੋਕੀ ਫਿਲਾਸਫੀ ਹੈ। ਪਰ ਗੁਰਸਿੱਖਾਂ ਨੂੰ ਗੁਰਮਤ ਨਾਮ ਦੇ ਸੁਣਨ ਮੰਨਣ ਦੀ ਗਿਆਤ ਵਾਲਾ ਗੁਰਮਤ ਗਿਆਨ ਅਨਮਤੀ ਸਿਮਰਤੀਆਂ ਸ਼ਾਸਤਰਾਂ ਵੇਦਾਂ ਦੀ ਕੋਖ ਦੁਆਰਾ ਹਰਗਿਜ਼ ਪ੍ਰਾਪਤ ਨਹੀਂ ਹੋ ਸਕਦਾ। ਬਲਕਿ ਨਾਮ ਦੀ ਸਰਵਣ ਮੰਨਣ ਨਿਧ ਆਸਨੀ ਗੁਰਮਤ ਅਭਿਆਸ ਕਮਾਈ ਕਰਨ ਹਾਰੇ ਸਿੱਖਾਂ ਨੂੰ ਇਹ ਵੇਦ ਸਿਮਰਤੀਆਂ ਸ਼ਾਸਤਰਾਂ ਦੇ ਘੋਖਣ ਦੀ ਲੋੜ ਹੀ ਨਹੀਂ ਰਹਿੰਦੀ। ਗੁਰਸਿੱਖਾਂ ਲਈ ਗੁਰਮਤ ਨਾਮ ਹੀ ਸ਼ਾਸਤਰ ਹੈ, ਨਾਮ ਹੀ ਵੇਦ ਹੈ, ਨਾਮ ਹੀ ਸਿਮਰਤੀਆਂ ਹਨ। ਨਾਮ ਤੋਂ ਵੱਧ ਕੇ ਗੁਰਸਿੱਖਾਂ ਨੂੰ ਹੋਰ ਕਿਸੇ ਸ਼ਾਸਤਰ ਸਿਮਰਤ ਵੇਦ ਦੀ ਲੋੜ ਨਹੀਂ। ਗੁਰਸਿੱਖਾਂ ਦਾ ਤਾਂ ਸ਼ਾਸਤਰ ਸਿਮਰਤ ਵੇਦ ਸਭ ਕੁਛ ਨਾਮ ਹੀ ਹੈ। ਬਸ ਨਾਮ ਵੀ ਗੁਰਮਤ ਨਾਮ ਹੀ ਹੈ, ਜੈਸੇ ਕਿ ਅਨੇਕ ਗੁਰਵਾਕ ਦਰਸਾਉਂਦੇ ਹਨ, ਯਥਾ ਨਾਮ ਹਮਾਰਾ ਬੇਦਰ ਨਾਦ, ਨਾਮ ਹਮਾਰਾ ਪੂਰੇ ਕਾਜ, ਨਾਮ ਹਮਾਰਾ ਪੂਜਾ ਦੇਵ, ਨਾਮ ਹਮਾਰਾ ਗੁਰ ਕੀ ਸੇਵ। ਭੈਰੋਂ ਮਹੱਲਾ ਪੰਜਵਾਂ। ਗੁਰਮੁਖ ਸ਼ਾਸਤਰ ਸਿਮਰਤ ਬੇਦ, ਗੁਰਮੁਖ ਪਾਵੈ ਘਟ ਘਟ ਭੇਦ। ਰਾਮ ਕਲੀ ਮਹੱਲਾ ਪਹਿਲਾ। ਨਾਮ ਜਪੋ ਨਾਮੇ ਗਤ ਪਾਵੋ, ਸਿਮਰਤ ਸ਼ਾਸਤਰ ਨਾਮ ਦ੍ਰਿੜਈਆ। ਬਿਲਾਵਲ ਮਹੱਲਾ ਚੌਥਾ। ਸਤਿਗੁਰ ਨੇ ਸਿੱਖਾਂ ਨੂੰ ਨਾਮ ਹੀ ਸਿਮਰਤ ਸ਼ਾਸਤਰ ਦ੍ਰਿੜਾਇਆ ਹੈ। ਨਾਮ ਤੋਂ ਬਿਨਾਂ ਸਿੱਖਾਂ ਦਾ ਕੋਈ ਸਿਮਰਤ ਸ਼ਾਸਤਰ ਨਹੀਂ। ਟੀਕਾਕਾਰ ਜੀ ਵੀ ਇਸ ਨੌਵੀਂ ਪੌੜੀ ਦੀ ਚੌਥੀ ਪੰਗਤੀ ਸੁਣਿਆ ਸ਼ਾਸਤਰ ਸਿਮਰਤ ਵੇਦ ਦੇ ਅਰਥ ਇਉਂ ਲਿਖਦੇ ਹਨ। ਨਾਮ ਦੇ ਸੁਣਨ ਨਾਲ ਉਹ ਗਿਆਨ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਜੋ ਸ਼ਾਸਤਰਾਂ ਸਿਮਰਤੀਆਂ ਤੇ ਵੇਦਾਂ ਦੇ ਪਾਠ ਦਾ ਫਲ ਕਿਹਾ ਗਿਆ ਹੈ। ਜਦ ਇਹ ਗਿਆਨ ਟੀਕਾਕਾਰ ਜੀ ਦੀ ਵੀ ਆਪਣੀ ਇਸ ਅਰਥ ਸਿੱਧੀ ਦੁਆਰਾ ਨਾਮ ਦੇ ਸੁਣਨ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ, ਤਦ ਜਿਸ ਨਾਮ ਦੇ ਸੁਣਨ ਨਾਲ ਹੀ ਸ਼ਾਸਤਰਾਂ ਸਿਮਰਤੀਆਂ ਵੇਦਾਂ ਦੇ ਪਾਠ ਦੇ ਅਖੌਤੀ ਫਲ ਵਾਲਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਇਸ ਨਾਮ ਦੇ ਸੁਣਨ ਲਈ ਫੇਰ ਯੋਗ ਸ਼ਾਸਤਰਾਂ ਆਦਿਕ ਦੀਆਂ ਯੋਗ ਯੁਗਤੀਆਂ ਸਿੱਧੀਆਂ ਹੋਰਸ ਆਨਮਤੀ ਮਨਮਤੀ ਮੈਡੀਟੇਸ਼ਨਾਂ ਦੀ ਸਹਾਇਤਾ ਦੀ ਕੀ ਲੋੜ ਰਹੀ। ਨਾਮ ਦੇ ਸੁਣਨ ਨਾਲ ਤਾਂ ਵੇਦ ਸ਼ਾਸਤਰਾਂ ਦੇ ਗਿਆਨ ਦਾ ਵਿਕਾਸ ਹੋ ਜਾਂਦਾ ਹੈ, ਪਰ ਉਹ ਦੱਸਦੇ ਹਨ ਕਿ ਇਹ ਨਾਮ ਸੁਣਿਆ ਜਾਂਦਾ ਹੈ ਯੋਗ ਸਿੱਧੀਆਂ ਯੁਗਤੀਆਂ ਦੁਆਰਾ। ਕੈਸਾ ਪਰਸਪਰ ਵਿਰੋਧ ਹੈ। ਟੀਕਾਕਾਰ ਜੀ ਦੇ ਮਨ ਮੰਨੇ ਫਲਸਫੇ ਅਨੁਸਾਰ ਰਸਨ ਰਟਨੀ ਨਾਮ ਜਾਪ ਦੁਆਰਾ ਉਹ ਦਸਮ ਦੁਆਰੀ ਗਿਆਨ ਵਿਗਾਸ ਨਹੀਂ ਹੋ ਸਕਦਾ। ਇਹ ਤਾਂ ਕੇਵਲ ਮਨ ਉਕਤ ਜਾਂ ਆਨਮਤ ਯੋਗ ਜੁਗਤ ਦੁਆਰਾ ਹੀ ਪ੍ਰਾਪਤ ਹੋਣਾ ਸੰਭਵ ਹੈ, ਅਤੇ ਇਸੇ ਦਸਮ ਦੁਆਰੀ ਗਿਆਨ ਵਿਗਾਸ ਦੀ ਵਿਵਸਥਾ ਪ੍ਰਾਪਤ ਹੋਈ ਤੋਂ ਉਹ ਨਾਮ ਸੁਣਦਾ ਹੈ ਜਿਸ ਦਾ ਜ਼ਿਕਰ ਸੁਣਿਆ ਮੰਨੇ ਦੀਆਂ ਪੌੜੀਆਂ ਵਿੱਚ ਆਉਂਦਾ ਹੈ। ਗੁਰਮਤ ਦੀ ਗੂੜ ਨਾਮ ਫਿਲਾਸਫੀ ਦੇ ਟੀਕਾਕਾਰ ਜੀ ਉੱਕੇ ਹੀ ਅਗਿਆਤ ਪ੍ਰਤੀਤ ਹੁੰਦੇ ਹਨ। ਉਹਨਾਂ ਦੇ ਖਿਆਲ ਵਿੱਚ ਸੁਣਿਆ ਮੰਨੇ ਦੀਆਂ ਪੌੜੀਆਂ ਵਿੱਚ ਦਰਸਾਈ ਆਤਮ ਵਿਵਸਥਾ ਰਸਨ ਰਟਨੀ ਜਾਪ ਕਮਾਈ ਦੁਆਰਾ ਪ੍ਰਾਪਤ ਹੋਣੀ ਅਤਿ ਅਸੰਭਵ ਹੈ। ਇਸ ਕਰਕੇ ਉਹਨਾਂ ਨੂੰ ਆਨਮਤੀਆਂ ਦਾ ਪੇਚੀਦਾ ਬਿਖਮ ਗਿਆਨ ਗੋਦੜੀਆ ਫਲਸਫਾ ਹੀ ਪਸੰਦ ਆਇਆ। ਉਹਨਾਂ ਦਾ ਅਕੀਦਾ ਹੈ ਕਿ ਇਸ ਵਿਚਾਰ ਦੇ ਅਤ ਉੱਚ ਅਵਸਥਾ ਵਾਲੇ ਗਿਆਨ ਪ੍ਰਾਪਤ ਹੋਏ ਤੋਂ ਹੀ ਨਾਮ ਸੁਣਦਾ ਹੈ। ਉਹਨਾਂ ਦੇ ਇਸ ਅਕੀਦੇ ਨੂੰ ਜੇ ਮੰਨ ਵੀ ਲਿਆ ਜਾਵੇ ਤਾਂ ਉਕਤ ਦਸਮ ਦੁਆਰ ਵਿਕਾਸੀ ਨਾਮ ਦੇ ਸੁਣੇ ਜਾਣ ਪਸ਼ਚਾਤ ਤਾਂ ਤਿਸ ਉੱਚ ਮੰਡਲੀਏ ਨਾਮ ਦੇ ਦਸਮ ਦੁਆਰ ਵਿਖੇ ਉਦਯੋਤ ਹੋਣ ਕਰ ਤਾਂ ਫੇਰ ਤਿਸ ਉਦਤਾਏ ਨਾਮ ਦੇ ਸੁਣਨ ਦੀ ਮਹਿਮਾ ਮਹੱਤਤਾ ਉਸ ਤੋਂ ਵੀ ਅਪਰ ਅਪਾਰੀ ਹੋਣੀ ਚਾਹੀਏ। ਅਤੇ ਐਸੇ ਅਪਰਾਪਾਰੀ ਨਾਮ ਦੇ ਸੁਣਨ ਕਰ ਹੋਰ ਤੋਂ ਹੋਰ ਅਤੇ ਵੱਧ ਤੋਂ ਵੱਧ ਉਚੇਰੀਆਂ ਤੋਂ ਉਚੇਰੀਆਂ ਆਤਮ ਔਜੀ ਕ੍ਰਿਸ਼ਮ ਕਲਾਂ ਪ੍ਰਾਪਤ ਹੋਣੀਆਂ ਚਾਹੀਦੀਆਂ ਹਨ। ਪਰੰਤੂ ਜਪਜੀ ਸਾਹਿਬ ਦੀ ਦਸਵੀਂ ਪੌੜੀ ਸੁਣਿਆ ਦੀ ਤੀਜੀ ਪੌੜੀ ਦੀ ਟੀਕਾਕਾਰ ਜੀ ਦੀ ਕਲਮ ਤੋਂ ਕੀਤੀ ਹੋਈ ਟੀਕਾ ਟਿੱਪਣੀ ਸਿੱਧ ਕਰਦੀ ਹੈ ਕਿ ਨਾਮ ਦੇ ਸੁਣਨ ਨਾਲ ਹੇਠਲੀਆਂ ਮਾਨਸਿਕ ਮੰਡਲੀ ਖਲਾਕੀ ਅਵਸਥਾਵਾਂ ਵੀ ਆ ਜੁੜਦੀਆਂ ਹਨ। ਐਵੋਲੂਸ਼ਨ ਥਿਊਰੀ ਅਨੁਸਾਰ ਅਗਲੀ ਪੌੜੀ ਵਿੱਚ ਦਰਸਾਈਆਂ ਆਤਮ ਅਵਸਥਾਵਾਂ ਦੇ ਮੰਡਲ ਦਾ ਸਗੋਂ ਵਧੇਰੇ ਵਿਕਾਸ ਹੋਣਾ ਸੀ, ਪਰੰਤੂ ਇਹ ਦਸਵੀਂ ਪੌੜੀ ਦੱਸਦੀ ਹੈ ਕਿ ਇਹ ਉਲਟਾ ਹਠਾਹਾਂ ਨੂੰ ਹੀ ਉਤਰ ਆਈਆਂ। ਟੀਕਾਕਾਰ ਜੀ ਦੇ ਮੁੱਢਲੀ ਬੁਨਿਆਦੀ ਥਿਊਰੀ ਅਨੁਸਾਰ ਤਾਂ ਇਸ ਨੇ ਹੋਰ ਅਗਾਹਾਂ ਵਧਣਾ ਅਤੇ ਵਧਦੇ ਹੀ ਜਾਣਾ ਸੀ। ਟੀਕਾਕਾਰ ਜੀ ਇਸ ਦਸਵੀਂ ਪੌੜੀ ਦੀ ਪਹਿਲੀ ਪੰਕਤੀ ਦਾ ਟੀਕਾ ਕਰਦੇ ਹੋਏ ਲਿਖਦੇ ਹਨ, ਨਾਮ ਦੇ ਸੁਣਨ ਨਾਲ ਪੁਰਸ਼ ਵਿੱਚ ਸਤ ਸੰਤੋਖ ਤੇ ਗਿਆਨ ਆ ਘਰ ਕਰਦੇ ਹਨ। ਇਹ ਸਤ ਸੰਤੋਖ ਤੇ ਮਾਨਸਿਕ ਮੰਡਲੀ ਗਿਆਨ ਤਾਂ ਉਰੇਡੀਆਂ ਮੰਜ਼ਲਾਂ ਹਨ ਜੋ ਦਸਮ ਦੁਆਰੀ ਗਿਆਨ ਵਾਲੀ ਮੰਜ਼ਲ ਤੋਂ ਬਹੁਤ ਨੀਵੀਆਂ ਹਨ। ਇਹਨਾਂ ਉਰੇਡੀਆਂ ਇਖਲਾਕੀ ਮੰਜ਼ਲਾਂ ਤੇ ਪੁੱਜਣ ਲਈ ਵੀ ਕੀ ਦਸਮ ਦੁਆਰੀ ਨਾਮ ਦੇ ਸੁਣਨ ਦੀ ਕਸਵੱਟੀ ਲੱਗਣੀ ਚਾਹੀਦੀ ਹੈ? ਸਤ ਸੰਤੋਖ ਆਦਿਕ ਇਖਲਾਕੀ ਸਿਫਤਾਂ ਤਾਂ ਦਸਮ ਦੁਆਰ ਪਹੁੰਚਣ ਤੋਂ ਪਹਿਲਾਂ ਹੀ ਪ੍ਰਾਪਤ ਹੋ ਜਾਣੀਆਂ ਚਾਹੀਦੀਆਂ ਹਨ। ਤਾਂ ਫਿਰ ਇਹਨਾਂ ਨੂੰ ਅਪਣਨ ਲਈ ਜੋ ਨਾਮ ਸੁਣਨ ਦੀ ਲੋੜ ਹੈ, ਕੀ ਉਹ ਵੀ ਪੁੱਗ ਖਲੋਤੀ ਆਤਮ ਅਵਸਥਾ ਵਿੱਚ ਹੀ ਸੁਣੇ ਜਾ ਸਕਣ ਵਾਲਾ ਨਾਮ ਹੋਵੇਗਾ? ਸੋ ਟੀਕਾਕਾਰ ਜੀ ਦੇ ਮਨ ਮੰਨੇ ਸੁਣਿਆ ਦੇ ਅਰਥਾਂ ਵਿੱਚ ਬੜਾ ਫਰਕ ਹੈ ਅਤੇ ਵਿਰੋਧ ਆਪਿਆ ਤੇ ਕੋਈ ਵੀ ਇੱਕ ਅਸੂਲ ਨਾਮ ਸੁਣਨ ਦਾ ਕਾਇਮ ਨਾ ਰਿਹਾ। ਗੁਰਮਤ ਨਾਮ ਦੇ ਸੁਣਨ ਨਾਲ ਅਤੇ ਇਹਨਾਂ ਪੰਜ ਭੂਤਕ ਸ਼ਰਵਣਾਂ ਦੁਆਰਾ ਸੁਣਨ ਨਾਲ ਭਾਂਤ ਭਾਂਤੀ ਵਿਵਸਥਾ ਤਾਂ ਮਾਨਸਿਕ ਮੰਡਲੀ ਅਤੇ ਆਤਮ ਔਜ ਮੰਡਲੀ ਸੁਤੇ ਸਿੱਧ ਹੀ ਆ ਪ੍ਰਾਪਤ ਹੁੰਦੀਆਂ ਹਨ। ਸੁਣਿਆ ਦੀਆਂ ਸਾਰੀਆਂ ਪੌੜੀਆਂ ਅੰਦਰ ਜੋ ਜੋ ਵੀ ਭਾਂਤ ਭਾਂਤ ਦੀ ਪ੍ਰਾਪਤੀ ਦਰਸਾਈ ਗਈ ਹੈ, ਉਹ ਕੇਵਲ ਇਹਨਾਂ ਪੰਜ ਭੂਤਕ ਸ਼ਰਵਣਾਂ ਦੁਆਰਾ ਸੁਣੇ ਨਾਮ ਦੀ ਪਾਰਸ ਕਲਾ ਦੇ ਪ੍ਰਤਾਪ ਦਾ ਚਮਤਕਾਰ ਹੈ। ਇਹ ਸਿਰਫ ਵਾਹਿਗੁਰੂ ਦ੍ਰਿੜਾਏ, ਗੁਰੂ ਸੁਣਾਏ, ਗੁਰੂ ਪਰਸਾਏ ਅੰਮ੍ਰਿਤ ਨਾਮ ਗੁਰਮੰਤਰ ਦਾ ਹੀ ਪਾਰਸ ਪ੍ਰਭਾਵੀ ਜ਼ਹੂਰ ਦਰਸਾਇਆ ਹੈ। ਦੇਖੋ ਗੁਰਵਾਕ, ਏ ਸ਼੍ਰਮਣੋ ਮੇਰਿਓ, ਸਾਚੈ ਸੁਣਨੈ ਨੂੰ ਪਠਾਏ, ਸਾਚੈ ਸੁਣਨੈ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲੱਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚੈ ਸੁਣਨੈ ਨੂੰ ਪਠਾਏ। ਰਾਮਕਲੀ ਮਹਿਲਾ ਤੀਜਾ ਅਨੰਦ। ਕੈਸੀ ਅਸਚਰਜ ਅਤੇ ਅਲੱਖ ਵਿਡਾਣੀ ਅਕਥ ਕਥਾ ਇਸ ਗੁਰਵਾਕ ਨੇ ਅੰਮ੍ਰਿਤ ਨਾਮ ਦੇ ਸ਼੍ਰਵਣੀ ਸੁਣਨ ਸੰਧੀ ਪਾਰਸ ਕਲਾ ਦੀ ਦਰਸਾਈ ਹੈ। ਗੁਰੂ ਗੁਰਬਾਣੀ ਰੂਪੀ ਇਹਨਾਂ ਗੁਰਵਾਕਾਂ ਵਿੱਚ ਸਰੀਰ ਲਾਏ ਪੰਜ ਭੂਤਕੀ ਸਰਵਣਾਂ ਦੀ ਸਫਲਤਾ ਸਾਫ ਅੰਮ੍ਰਿਤ ਨਾਮ ਨੂੰ ਸੁਣ ਕੇ ਪਵਿੱਤਰ ਪਾਵਨ ਹੋਣ ਵਿੱਚ ਹੀ ਦਰਸਾਈ ਹੈ। ਗੁਰਮਤ ਅੰਮ੍ਰਿਤ ਨਾਮ ਗੁਰਮੰਤਰ ਨੂੰ ਸੁਣਨ ਦੀ ਐਸੀ ਪਾਰਸ ਪ੍ਰਭਾਵੀ ਬਰਕਤ ਕਲਾ ਹੈ ਕਿ ਇਸ ਨੂੰ ਸੁਣਨ ਮਾਤਰ ਨਾਲ ਹੀ ਸਰੀਰ ਵਿਖੇ ਲਾਏ ਕਾਦਰ ਦੀ ਕੁਦਰਤੀ ਸਾਜਨਾ ਦੁਆਰਾ ਰਚਨ ਰਚਾਏ ਸ਼ਰਵਣ ਕੰਨ ਪਾਵਨ ਪਵਿੱਤਰ ਹੋ ਜਾਂਦੇ ਹਨ। ਵਾਸਤਵ ਵਿੱਚ ਮਨੁੱਖਾ ਦੇਹੀ ਦੀ ਸਰੀਰਕ ਜੜਤ ਵਿੱਚ ਜੜਾਏ ਸਰਵਣ ਮਨੁੱਖਾ ਦੇਹੀ ਸੰਯੁਕਤ ਸਾਜਣ ਹਾਰੇ ਸਿਰਜਣਹਾਰ ਹੁਕਮੀ ਪਾਤਸ਼ਾਹ ਦੇ ਹੁਕਮ ਅੰਦਰ ਸਜਾਏ ਪਠਾਏ ਹੀ ਇਸ ਮੰਤਵ ਲਈ ਗਏ ਹਨ ਕਿ ਇਨ੍ਹਾਂ ਦੁਆਰਾ ਕੇਵਲ ਸੱਚੇ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੀ ਸਤ ਬਾਣੀ ਵਾਲੇ ਸੱਚੇ ਨਾਮ ਨੂੰ ਹੀ ਸੁਣਿਆ ਜਾਵੇ ਅਤੇ ਇਸ ਸੱਚੀ ਅੰਮ੍ਰਿਤ ਬਾਣੀ ਵਾਲੇ ਅੰਮ੍ਰਿਤ ਨਾਮ ਨੂੰ ਇਨ੍ਹਾਂ ਸਰੀਰ ਲਾਏ ਸ਼ਰਮਣਾ ਦੁਆਰਾ ਸੁਣਨ ਦਾ ਪਾਰਸ ਪਰਮਾਰਥੀ ਅਮਰ ਫਲ ਕੀ ਹੁੰਦਾ ਹੈ? ਸੁਣਨ ਹਾਰੇ ਦਾ ਮਨ ਤਨ ਹਰਿਆ ਹੋ ਜਾਂਦਾ ਹੈ। ਇਸ ਅੰਮ੍ਰਿਤ ਕਥਾ ਵਾਲੇ ਨਾਮ ਗੁਰਮੰਤਰ ਨੂੰ ਭਾਵੇਂ ਸੁਣਿਆ ਤਾਂ ਕੰਨਾਂ ਦੁਆਰਾ ਹੀ ਜਾਂਦਾ ਹੈ, ਕਿਉਂਕਿ ਸਰੀਰ ਵਿਖੇ ਗੁਰਮੰਤਰ ਦਾ ਅੰਮ੍ਰਿਤ ਸੰਚਾਲੀ ਪ੍ਰਵੇਸ਼ ਪਹਿਲਾਂ ਕੰਨਾਂ ਦੁਆਰਾ ਹੀ ਹੁੰਦਾ ਹੈ। ਪਰੰਤੂ ਇਸ ਦੀ ਪਾਰਸ ਭੂਤੀ ਅੰਮ੍ਰਿਤ ਕਣੀ ਦਾ ਸੰਚੂਰ ਐਸਾ ਸੰਚੁਰਦਾ ਹੈ ਕਿ ਸਰੀਰ ਲਾਈ ਰਸਨਾ ਅੰਮ੍ਰਿਤ ਰਸ ਪਰਹਾਰ ਵਿਚ ਹੀ ਸਰਸ਼ਾਰ ਹੋ ਜਾਂਦੀ ਹੈ। ਰਸਨਾ ਤੋਂ ਅਜ ਖੁਦ ਹੀ ਆਪਣੇ ਆਪ ਅੰਮ੍ਰਿਤ ਦੇ ਪੁਹਾਰੇ ਫੁੱਟਣ ਲੱਗ ਪੈਂਦੇ ਹਨ। ਰਸਨਾ ਰਸ ਮਾਣੀ ਦੀ ਤਤ ਵਿਆਖਿਆ ਅੱਖਰਾਂ ਦੁਆਰਾ ਹੋ ਸਕਣੀ ਅਤੀ ਅਸੰਭਵ ਹੈ। ਪਰੰਤੂ ਇਹ ਗੱਲ ਤਾਂ ਇਸ ਗੁਰਵਾਕ ਤੋਂ ਸਾਫ ਸਪਸ਼ਟ ਹੋ ਗਈ ਕਿ ਪਹਿਲਾਂ ਸਰਵਣੀ ਪ੍ਰਵੇਸ਼ ਹੋਇਆ ਨਾਮ ਹੀ ਰਸਨਾ ਦੇ ਰਗੋ ਰੇਸ਼ੇ ਅੰਦਰ ਰਮਦਾ ਹੈ। ਜਿਉਂ ਜਿਉਂ ਰਮਦਾ ਹੈ ਤਿਉਂ ਤਿਉਂ ਰਹੱਸ ਰਿਸਾਲੂ ਦੇ ਰਸਨ ਰਿਸਾਲੂ ਜਾਪ ਜਪਾਲੂ ਰਸਨਾ ਰਸੀਅਣੀ ਹੋ ਅੰਮ੍ਰਿਤ ਨਾਮ ਨੂੰ ਜ਼ੋਰੋ ਜ਼ੋਰ ਚਵਦੀ ਹੈ ਅਤੇ ਚਵੀ ਜਾਂਦੀ ਹੈ। ਮਾਨੋ ਸ਼੍ਰਵਣਾ ਦੁਆਰਾ ਨਾਮ ਅਭਿਆਸੀ ਦੀ ਰਸਨਾ ਨੂੰ ਅੰਮ੍ਰਿਤ ਨਾਮ ਰਸਾਇਣੀ ਚਾਬੀ ਲੱਗ ਜਾਂਦੀ ਹੈ ਅਤੇ ਨਾਮ ਦਾ ਖੰਡਾ ਖਿਨ ਖਿਨ ਘੱਟ ਅੰਦਰ ਖੜਕਣ ਲੱਗ ਪੈਂਦਾ ਹੈ। ਇਹ ਆਤਮ ਅਲੱਖ ਵਿਡਾਣੀ ਖੇਡ ਸ਼੍ਰਵਣਾ ਤੋਂ ਆਰੰਭ ਹੋ ਕੇ ਅਤੇ ਰਸਨਾ ਉੱਤੇ ਚੜ ਕੇ ਰੋਮ ਰੋਮ ਅੰਦਰ ਜਾ ਸਮਾਉਂਦੀ ਹੈ। ਇਸ ਦਸਵੀਂ ਪੌੜੀ ਦੀ ਤੀਜੀ ਪੰਕਤੀ ਦੇ ਅਰਥ ਟੀਕਾਕਾਰ ਜੀ ਨੇ ਉਲਟ ਪੁਲਟ ਕੀਤੇ ਹਨ। ਉਹ ਲਿਖਦੇ ਹਨ ਕਿ ਸੁਣਨ ਨਾਲ ਉਹ ਮਾਨ ਮਿਲਦਾ ਹੈ ਜੋ ਪੰਡਿਤ ਲੋਕ ਬੜੇ ਪੜ ਪੜ ਕੇ ਲੱਭਣਾ ਲੋਚਦੇ ਹਨ। ਇਹ ਬੜੇ ਹੀ ਵਿੰਗੇ ਟੇਢੇ ਅਰਥ ਹਨ ਜੋ ਅਖਰੀ ਅਰਥ ਚੋਂ ਧੂ ਘੜੀਸ ਅਤੇ ਖਿੱਚ ਪਾੜ ਕੇ ਕੱਢੇ ਗਏ ਹਨ। ਚੰਗੇ ਭਲੇ ਸਿੱਧ ਪੱਧਰੇ ਅਰਥ ਭਾਵ ਬਣਦੇ ਹਨ ਕਿ ਨਾਮ ਨੂੰ ਸੁਣਨ ਕਰਕੇ, ਨਾਮ ਨੂੰ ਪੜ ਪੜ ਕੇ ਨਾਮ ਦੇ ਸੁਣਨ ਪੜਨ ਹਾਰੇ ਭਗਤਾਂ ਨੂੰ ਮਾਨ ਪ੍ਰਾਪਤ ਹੁੰਦਾ ਹੈ, ਇੱਥੇ ਵੀ ਅਤੇ ਦਰਗਾਹੇ ਵੀ। ਇਨ੍ਹਾਂ ਸਪਸ਼ਟ ਅਰਥ ਭਾਵਾਂ ਤੋਂ ਸਾਫ ਜ਼ਾਹਿਰ ਹੈ ਕਿ ਇੱਥੇ ਵੀ ਉਸੇ ਨਾਮ ਵੱਲ ਇਸ਼ਾਰਾ ਹੈ ਜੋ ਸਤਿਗੁਰ ਦਾ ਦ੍ਰਿੜਾਇਆ ਨਾਮ ਸੁਣਨ ਪੜਨ ਵਿਚ ਆਉਂਦਾ ਹੈ। ਜਿਸ ਗੁਰਮਤ ਨਾਮ ਨੂੰ ਸੁਣ ਪੜ ਕੇ ਅਕਾਲ ਪੁਰਖ ਦੀ ਦਰਗਾਹ ਵਿਚ ਮਾਨ ਪਾਈਦਾ ਹੈ। ਖਿਆਲੀ ਮੈਡੀਟੇਸ਼ਨ ਦੁਆਰਾ ਖਿਆਲਿਆ ਨਾਮ ਕਿਹੜੇ ਖਿਆਲ ਵਿਚ ਅਨੁਮਾਨਿਆ ਜਾ ਸਕਦਾ ਹੈ? ਉਹ ਤਾਂ ਸ਼੍ਰਵਣਾ ਦੁਆਰਾ ਸੁਣਿਆ ਨਹੀਂ ਜਾ ਸਕਦਾ, ਨਾ ਹੀ ਰਸਨਾ ਦੁਆਰਾ ਜਪਿਆ ਵਖਾਣਿਆ ਜਾ ਸਕਦਾ ਹੈ ਅਤੇ ਨਾ ਹੀ ਮੁਖਾਰ ਬਿੰਦੋਂ ਬੈਖਰੀ ਬਾਣੀ ਦੁਆਰਾ ਪੜਿਆ ਜਾ ਸਕਦਾ ਹੈ। ਟੀਕਾਕਾਰ ਜੀ ਦੀ ਸਮਝ ਵਿਚ ਇਹ ਗੱਲ ਬੈਠੀ ਹੀ ਨਹੀਂ ਕਿ ਇਨ੍ਹਾਂ ਸਰੀਰ ਲਾਏ ਸ਼੍ਰਵਣਾ ਦੁਆਰਾ ਜਾਂ ਰਸਨਾ ਮੁਖ ਦੁਆਰਾ ਨਾਮ ਸੁਣਿਆ ਪੜਿਆ ਵੀ ਜਾ ਸਕਦਾ ਹੈ। ਸਿਆਣਪ ਵਿਚ ਪੈ ਕੇ ਗੁਆਚਣ ਦੀ ਲੋੜ ਨਹੀਂ। ਦੇਖੋ ਨਾਮ ਦੇ ਪੜਨ ਸੁਣਨ ਦੀ ਇਹ ਗੁਰਵਾਕ ਕੈਸੀ ਸਪਸ਼ਟ ਸ਼ਾਖਾ ਭਰਦੇ ਹਨ। ਨਾਮ ਦਾ ਪੜਨਾ ਬੁੱਝਣਾ, ਹਰ ਪੜਨਾ ਹਰ ਬੁੱਝਣਾ, ਹਰ ਸਿਉ ਰੱਖੋ ਪਿਆਰ, ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਆਧਾਰ, ਰਾਮ ਕਲੀ ਮਹਿਲਾ ਪਹਿਲਾ। ਹਰ ਪੜੀਐ ਹਰ ਬੁਝੀਐ ਗੁਰਮਤੀ ਨਾਮ ਉਧਾਰਾ ਗੁਰ ਪੂਰੈ ਪੂਰੀ ਮਤ ਹੈ ਪੂਰੇ ਸ਼ਬਦ ਵਿਚਾਰਾ ਮਾਰੂ ਮਹਿਲਾ ਪਹਿਲਾ। ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਭੌਜਲ ਪਾਰ ਉਤਾਰੀ ਮਨ ਬਚਨ ਹਿਰਦੈ ਧਿਆਏ ਹਰ ਹੋਏ ਸੰਤੁਸ਼ਟ ਇਵ ਭਣ ਹਰ ਨਾਮ ਮੁਰਾਰੀ। ਮਨ ਜਪੀਐ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਓ। ਹਰ ਹਰ ਕਰੀ ਦ੍ਰਿਸ਼ਟ ਤਬ ਭਇਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਪਈ ਹਮਾਰੀ ਜਨ ਨਾਨਕ ਕੀ ਪਤ ਰਾਖ ਮੇਰੇ ਸਵਾਮੀ ਹਰ ਆਏ ਪਰਿਓ ਹੈ ਸ਼ਰਨ ਤੁਮਹਾਰੀ ਤਨਾਸਰੀ ਮਹਿਲਾ ਚੌਥਾ। ਇਸ ਗੁਰਵਾਹਕ ਅੰਦਰ ਸਾਫ ਨਿਖਰਵੇਂ ਤੌਰ ਤੇ ਨਾਮ ਨੂੰ ਪੜਨ ਲਿਖਣ ਜਪਣ ਦਾ ਮਹਿਮਾ ਮਹਾਤਮੀ ਹੁਕਮ ਹੈ। ਜੋ ਇਸ ਹੁਕਮ ਨੂੰ ਮੰਨੇਗਾ ਸੋ ਭੌਜਲੋਂ ਪਾਰ ਉਤਰ ਜਾਏਗਾ। ਫੇਰ ਸਪਸ਼ਟ ਤੌਰ ਤੇ ਨਾਮ ਨੂੰ ਮਨ ਕਰਕੇ ਬਚਨ ਬਾਣੀ ਕਰਕੇ ਅਤੇ ਹਿਰਦੇ ਬੇਦੀ ਸਵਾਸ ਅਭਿਆਸ ਕਰਕੇ ਧਿਆਵਣ ਅਰਾਧਣ ਵਾਲੇ ਗੁਰਫੁਰਮਾਨ ਦੀ ਮਹੱਤਾ ਮਹਾਨਤਾ ਦਰੜਾਈ ਗਈ ਹੈ। ਕੇਵਲ ਉੱਪਰ ਦੱਸੇ ਅਨੇਕ ਤਰੰਗੀ ਤਰੀਕਿਆਂ ਦੁਆਰਾ ਨਾਮ ਜਪੇ ਭਜੇ ਭਣੇ ਜਾਣ ਨਾਲ ਹੀ ਪ੍ਰੀਤਮ ਪਰਮਾਤਮਾ ਅਕਾਲ ਪੁਰਖ ਸੰਤੁਸ਼ਟ ਅਤੇ ਨਿਹਾਲ ਨਦ੍ਰਿਸ਼ਟ ਹੋ ਸਕਦਾ ਹੈ। ਗੁਰੂ ਕਰਤਾਰ ਦੀ ਨਦਰੀ ਨਦਰ ਨਿਹਾਲ ਦ੍ਰਿਸ਼ਟੀ ਨਾਲ ਉੱਪਰ ਲਿਖੇ ਹੁਕਮਾਂ ਦੀ ਤਾਮੀਲ ਹੋ ਸਕਦੀ ਹੈ। ਇਸ ਤਾਮੀਲ ਲਈ ਨਾਮ ਜਪਣ ਦਾ ਉਦਮ ਧਾਰਨਾ ਪਰਮ ਜ਼ਰੂਰੀ ਹੈ। ਖਿਆਲੀ ਖਿਆਲ ਜਮਾਈਆਂ ਅਤੇ ਕੰਸੈਂਟਰੇਸ਼ਨਾਂ ਇਕਾਗਰਤਾਵਾਂ ਗੁਰਮਤ ਆਸ਼ੇ ਆਦਰਸ਼ ਤੋਂ ਪ੍ਰਤੀਕੂਲ ਫੋਕਟ ਧਿਆਨਬਾਜ਼ੀਆਂ ਹੀ ਹਨ। ਸ੍ਰੀ ਜਪਜੀ ਸਾਹਿਬ ਦੀ ਗਿਆਰਵੀਂ ਸੁਣਿਆ ਦੀ ਛੇਕੜਲੀ ਪੌੜੀ ਦੀ ਪਹਿਲੀ ਪੰਕਤੀ ਦਾ ਅਰਥ ਅਰਥਾਉਂਦੇ ਹੋਏ ਟੀਕਾਕਾਰ ਜੀ ਲਿਖਦੇ ਹਨ, ਨਾਮ ਨੂੰ ਸੁਣਨ ਵਾਲਾ ਪੁਰਸ਼ ਗੁਣਾਂ ਦੇ ਸਰਾਂ ਦੇ ਗਾਹਣ ਵਾਲਾ ਹੋ ਜਾਂਦਾ ਹੈ, ਅਰਥਾਤ ਉਹਦੇ ਵਿਚ ਸਭ ਗੁਣ ਆ ਨਿਵਾਸ ਕਰਦੇ ਹਨ। ਪਰ ਯਾਦ ਰੱਖੋ ਕਿ ਨਾਮ ਸੁਣਨ ਵਾਲੇ ਤੋਂ ਭਾਵ ਟੀਕਾਕਾਰ ਜੀ ਦਾ ਉਹ ਯੋਗਾ ਅਭਿਆਸ ਦੁਆਰਾ ਤੁਰਿਆ ਪਦ ਵਿਚ ਪਹੁੰਚ ਕੇ ਕਿਸੇ ਅਜਗੈਬੀ ਧੁਨੀ ਸੁਣਨ ਵਾਲੇ ਦਾ ਹੈ, ਜਿਸ ਧੁਨੀ ਨੂੰ ਉਹ ਨਾਮ ਕਰਕੇ ਕਿਆਸਦੇ ਹਨ। ਗੁਰਮਤ ਨਾਮ ਧੁਨੀ ਸੁਣਨ ਵਾਲੇ ਤੋਂ ਉਨ੍ਹਾਂ ਦਾ ਭਾਵ ਨਹੀਂ, ਉਨ੍ਹਾਂ ਦੇ ਭਾਅ ਦਾ ਗੁਰਮਤ ਨਾਮ ਦੇ ਸੁਣਨ ਵਾਲੇ ਵਿਚ ਸਭ ਗੁਣ ਆ ਕੇ ਨਿਵਾਸ ਨਹੀਂ ਕਰ ਸਕਦੇ। ਗੁਰਮਤ ਨਾਮ ਦੇ ਸੁਣਨ ਵਾਲਾ ਉਨ੍ਹਾਂ ਦੇ ਗੁਮਾਨ ਵਿਚ ਸਰਾ ਗੁਣਾਂ ਦੇ ਗਾਹਣ ਵਾਲਾ ਨਹੀਂ ਹੋ ਸਕਦਾ। ਕੇਵਲ ਆਪੋ ਸਿੱਖੇ ਜਾਂ ਇਉਂ ਕਹੋ ਕਿ ਆਪੋ ਖਿਆਲੇ ਯੋਗ ਬਲ ਨਾਲ ਜਾਂ ਆਨਮਤਾਂ ਤੋਂ ਸੁਣੇ ਸੁਣਾਏ ਕੰਨ ਚ ਪਾਏ ਯੋਗ ਦੁਆਰਾ ਉਨ੍ਹਾਂ ਦੀ ਅਖੌਤੀ ਤੁਰਿਆ ਤਰਪਣੀ ਵਿਚ ਪਹੁੰਚ ਕੇ ਫੇਰ ਉਥੇ ਜੋ ਨਾਮ ਸੁਣਾਈ ਦਿੰਦਾ ਹੈ ਉਸ ਨਾਮ ਦੇ ਸੁਣਨ ਨਾਲ ਹੀ ਸਰਾਂ ਗੁਣਾਂ ਨੂੰ ਗਾ ਸਕੀਦਾ ਹੈ ਜਾਂ ਸਭ ਗੁਣਾਂ ਨੂੰ ਆਪਣੇ ਵਿਚ ਸਮਾ ਸਕੀਦਾ ਹੈ। ਐਵੇਂ ਨਹੀਂ, ਕੈਸੀ ਗੁਰਮਤ ਤੋਂ ਡਿੱਗੀ ਹੋਈ ਤੇ ਗੁਰਮਤ ਮਾਰਗ ਤੋਂ ਰਹਿ ਖੜੋਤੀ ਹੋਈ ਗੱਲ ਹੈ। ਗੁਰਮਤ ਤਾਂ ਨਿਰਣੇ ਅਤੇ ਨਿਸ਼ਚੇ ਕਰਾਉਂਦੀ ਹੈ ਕਿ ਗੁਰਬਾਣੀ ਵਿਚ ਨਿਰਣਾਏ ਗੁਰਮਤ ਗੁਣਾਂ ਦੇ ਵਖਾਨਣ ਅਤੇ ਗਾਵਣ ਨਾਲ ਨਾ ਕੇਵਲ ਸਭ ਗੁਣ ਹੀ ਉਨ੍ਹਾਂ ਗੁਣਾਂ ਦੇ ਵਖਾਨਣ ਜਾਂ ਗਾਵਣ ਹਾਰੇ ਦੇ ਹਿਰਦੇ ਅੰਦਰ ਵਸ ਜਾਂਦੇ ਹਨ, ਬਲਕਿ ਗੁਣਾਂ ਦੇ ਪੁੰਜ ਗੁਣੀ ਗੁਣਤਾਸ ਗੁਰੂ ਵਾਹਿਗੁਰੂ ਵਿਚ ਹੀ ਉਨ੍ਹਾਂ ਦੀ ਸਮਾਪਤੀ ਹੋ ਜਾਂਦੀ ਹੈ। ਗੁਰਵਾਕ ਹਉ ਵਾਰੀ ਜਿਉ ਵਾਰੀ ਗੁਰ ਪੂਰਾ ਮਨ ਵਸਾਵਣਿਆ ਗੁਰ ਤੇ ਸਾਧ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਮਾਝ ਮਹਲਾ ਤੀਜਾ। ਕਿਉਂ ਜੀ? ਇਹ ਗੁਣ ਹੋਰ ਕਿਹੜੇ ਹੋਣਗੇ ਜਿਨ੍ਹਾਂ ਨੂੰ ਕਹਿ ਕੇ ਵਖਾਣ ਕੇ ਗਾ ਕੇ ਗੁਣੀ ਵਿੱਚ ਸਮਾਵਣਾ ਹੋਣਾ ਹੈ? ਗੁਰਮਤਿ ਗੁਣ, ਗੁਰਬਾਣੀ ਰੂਪੀ ਗੁਣ, ਸ੍ਰੀ ਗੁਰੂ ਸਾਹਿਬਾਨ ਦੇ ਧੁਰੋਂ ਲਿਆ ਕੇ ਪ੍ਰਗਟਾਏ ਗੁਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵਿਦਤਾਏ ਗੁਣ, ਜਾਂ ਆਨਮਤਾਂ ਦੀ ਸੁਣੀ ਸੁਣਾਈ ਤਰੀ ਤ੍ਰਿਕਟੀ ਵਿੱਚ ਤ੍ਰਿਭਤਾਏ ਗੁਣ? ਹੋਰ ਗੁਰਵਾਕ ਲਵੋ। ਤੇਰੇ ਭਗਤ ਸੋਹੈ ਸਾਚੈ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਮਾਝ ਮਹਿਲਾ ਤੀਜਾ।